ਸਤਨਾਮ ਸ੍ਰੀ ਵਾਹਿਗੁਰੂ ਜੀਓ। ਟੱਟਾ ਬਿਕਟ ਘਾਟ ਘਟ ਮਾਹੀ, ਖੋਲ ਕਪਾਟ ਮਹਿਲ ਕੇ ਨਾ ਜਾਹੀ। ਟੱਟਾ ਬਿਕਟ ਘਾਟ ਘਟ ਮਾਹੀ, ਖੋਲ ਕਪਾਟ ਮਹਿਲ ਕੇ ਨਾ ਜਾਹੀ। ਦੇਖ ਅਟਲ ਟਲ ਕਤੈ ਨ ਜਾਵਾ, ਰਹਿ ਲਪਟ ਘਟ ਪਰ ਚੋ ਪਾਵਾ। ਠੱਠਾ ਇਹ ਦੂਰ ਠਗ ਨੀਰਾ, ਨੀਠ ਨੀਠ ਮਨ ਕੀਆ ਤੀਰਾ। ਜਿਨ ਠਗ ਠਗਿਆ ਸਗਲ ਜਗ ਖਾਵਾ, ਸੋ ਠਗ ਠਗਿਆ ਠੌਰ ਮਨ ਆਵਾ। ਡੱਡਾ ਡਰ ਉਪਜੇ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ। ਜੋ ਡਰ ਡਰੈ ਤਾਂ ਫਿਰ ਡਰ ਲਾਗੈ, ਨਿਡਰ ਹੁਆ ਡਰ ਉਰ ਹੋਏ ਭਾਗੈ। ਜੋ ਡਰ ਡਰੈ ਤਾਂ ਫਿਰ ਡਰ ਲਾਗੈ, ਨਿਡਰ ਹੁਆ ਡਰ ਉਰ ਹੋਏ ਭਾਗੈ। ਟੱਟਾ ਬਿਕਟ ਖਟ ਖਟ ਮਾਹੀ, ਖੋਲ ਕਪਾਟ ਮਹਿਲ ਕੇ ਨਾ ਜਾਹੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗਤ ਜੀਓ, ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ, ਆਪ ਸੰਗਤਾਂ ਗੁਰਬਾਣੀ ਦੀ ਲੜੀਵਾਰ ਕਥਾ ਸਰਵਣ ਕਰ ਰਹੇ ਹੋ। ਸ਼੍ਰੋਮਣੀ ਭਗਤ ਭਗਤ ਕਬੀਰ ਜੀ ਦੀ ਬਾਣੀ ਦੀ ਕਥਾ ਪ੍ਰਾਰੰਭ ਹੈ। ਗੌੜੀ ਰਾਗ ਦੇ ਅੰਦਰ ਭਗਤ ਕਬੀਰ ਜੀ ਨੇ ਇੱਕ 52 ਅੱਖਰੀ ਬਾਣੀ ਉਚਾਰਨ ਕੀਤੀ ਹੈ, ਜਿਸ ਦੀ ਵਿਚਾਰ ਆਪ ਸੰਗਤਾਂ ਸਰਵਣ ਕਰ ਰਹੇ ਹੋ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਪਿੱਛੇ 52 ਅੱਖਰੀ ਬਾਣੀ ਉਚਾਰਨ ਕੀਤੀ ਸੀ ਅਤੇ ਇਸੇ ਹੀ ਗੌੜੀ ਰਾਗ ਦੇ ਅੰਦਰ ਇਹ ਭਗਤ ਕਬੀਰ ਜੀ ਦੀ ਦੂਜੀ 52 ਅੱਖਰੀ ਬਾਣੀ ਹੈ। 52 ਅੱਖਰੀ ਸੰਸਕ੍ਰਿਤ ਦੀ ਵਰਨਮਾਲਾ ਨੂੰ ਆਖਦੇ ਹਨ, ਕਿਉਂ ਉਸ ਦੇ 52 ਅੱਖਰ ਮੰਨੇ ਗਏ ਨੇ। ਜਿਵੇਂ ਫਾਰਸੀ ਦੀ ਸਿਹਰਫੀ ਹੈ, ਪੰਜਾਬੀ ਦੀ 35 ਹੈ, ਸੰਸਕ੍ਰਿਤ ਵਰਨਮਾਲਾ ਨੂੰ 52 ਅੱਖਰੀ ਆਖਦੇ ਹਨ। ਕੋਈ 52 ਅੱਖਰੀ ਪੜ੍ਹਨ ਵਾਲਾ ਪੜ੍ਹਾਉਣ ਵਾਲਾ ਪੰਡਿਤ ਆਇਆ ਹੈ, ਉਸਨੇ ਭਗਤ ਕਬੀਰ ਜੀ ਦੇ ਪਾਸ ਆ ਕੇ ਬੇਨਤੀ ਕੀਤੀ, ਭਗਤ ਜੀ ਸੰਸਕ੍ਰਿਤ ਵਰਨਮਾਲਾ ਦੇ 52 ਅੱਖਰ ਨੇ, ਆਪ ਕਿਰਪਾ ਕਰਕੇ ਉਹਨਾਂ ਦੁਆਰਾ ਪਰਮਾਰਥ ਦਾ ਉਪਦੇਸ਼ ਬਖਸ਼ਿਸ਼ ਕਰੋ। ਤਾਂ ਭਗਤ ਕਬੀਰ ਜੀ ਨੇ ਇਹ ਪਵਿੱਤਰ ਬਾਣੀ ਉਚਾਰਨ ਕੀਤੀ। ਪਿੱਛੇ ਆਪ ਸੰਗਤਾਂ ਨੰਨੇ ਅੱਖਰ ਤੱਕ ਵਿਚਾਰ ਸੁਣ ਚੁੱਕੇ ਹੋ, ਅੱਗੇ ਤੈਂਕਾ ਅੱਖਰ ਸ਼ੁਰੂ ਹੋ ਰਿਹਾ ਹੈ, ਜਿਸ ਨੂੰ ਪੁਰਾਤਨ ਪੰਜਾਬੀ ਦੇ ਵਿੱਚ ਟਟਾ ਉਚਾਰਨ ਕੀਤਾ ਜਾਂਦਾ ਹੈ। ਉਸ ਟੈਂਕੀ ਅੱਖਰ ਦੁਆਰਾ भगत कबीर जी अगे पावन पवित्र उपदेश बख्शिश कर रहे हैं। इस टैंके दी पाल नूं ट्वर्ग भी किया जाता है। टैंके दी जिहड़ी अगे पाल है उस द्वारा उपदेश आरंभ हो रहा है। लो आप संगतां प्रेम दे नाल बाणी दी विचार सुनो ते एक वारी प्रेम दे नाल आखो सतनाम श्री वाहे गुरु साहिब जीओ।
टटा बिकट काट खट माई खोल कपाट महल के ना जाही।
लो भगत कबीर जी टैंकी अखर द्वारा उपदेश दे रहे हैं। ये टैंका अखर ये सानू उपदेश दे रहा है बिकट काट कट माही। साडे काट शरीर दे अंदर बिखम काट ने, बिखड़े काट ने। वो बिखड़े काट केड़े ने उहदे बारे भगत कबीर जी ने इत्थे कुछ नहीं लिखिया, पर इहदे बारे महापुरख विचार दसदे सन। जिहड़े साडे शरीर विच बिखड़े काट ने वो केड़े ने? काम क्रोध लोभ मोह हंकार ये जिहड़े पंज विकार ने ये साडे शरीर दे अंदर ही ने, ये बहुत बिखड़े काट ने। इन्हां दे विचों दी लंघना बहुत औखा है। जिवें कोई पहाड़ी रस्ता होवे और उहदे विच कोई बहुत बिखड़े काट भी हुंदे ने जिन्हां नूं सर करना, जिन्हां दे उपर चढ़ना बहुत औखा हुंदा है। इसे तरह ये जिहड़े विकार ने इन्हां ते चढ़ना, इन्हां नूं वस करना भी बहुत औखा है। इस लई हजूर ने बाणी विच फरमाया है, जिन मिल मारे पंच सूर वीर ऐसो कौन बली रे, जिन पंच मार बेदार गुदारे सो पूरा ए कली रे। भाई साहब भाई संतोख सिंह जी ने भी लिखिया है, गुरु का शब्द कमाए जिन जीते पंच बेकार, तिन संतन को बंदना सिर चरणन पर तार। ये साडे शरीर विच बहुत बिखम काट ने, बहुत बिखड़े मार्ग ने जिन्हां दे विचों दी सानू गुजरना पै रहा है। दूसरा बिकट काट दा अर्थ महापुरखे भी करदे सन, साडे शरीर विच पंज कोश ने, अन्नमय कोश, प्राणमय कोश, मनोमय कोश, विज्ञानमय कोश, आनंदमय कोश, ये भी बिखड़े घाट ने। ये थोड़ियां जिहियां सूखम विचारां ने, क्योंकि भगत जी की बाणी बहुत डूंगी है, गहर गंभीर है। जिस जिग्यासु ने परमेशर नूं मिलना होवे उहनूं ये बिखड़े घाटां दे विचों दी लंघना पैंदा। इस लई भगत कबीर जी सानूं ये सिक्ख्या बख्शिश कर रहे हन। अन्नमय कोश तों मुराद है साडे भौतक शरीर दी। साडा भौतक शरीर ते पंज कर्म इंद्रिये इहनूं अन्नमय काट कहिंदे ने, अन्नमय कोश कहिंदे हन। ये भी एक बिखड़ा काट है। दूसरे नंबर ते प्राणमय कोश है, पंज ज्ञान इंद्रिये ते साडे जिहड़े सुआस ने इन्हां नूं प्राणमय कोश आखिया है। तीजे नंबर ते मनोमय कोश है, जिहड़ा आदमी कर्म इंद्रियां तों अगे निकलदा है उहनूं ज्ञान इंद्रिये प्राणमय कोश घेर लैंदा है। जिहड़ा ज्ञान इंद्रियां तों अगे निकलदा है फिर मनोमय कोश आ जांदा है, मन दे संकल्प विकल्प उह घेर लैंदे ने। ये भी बड़ा बिखड़ा काट है। चौथे नंबर ते विज्ञानमय कोश है, विज्ञान कहिंदे ने बुद्धि नूं, बुद्धि मन तों भी गहर गंभीर है। जदों कोई मन दे कोश नूं अगे लंघदा है, इस मन दे घाट नूं पार करदा है, फिर अगे बुद्धि घेर लैंदी है। बुद्धि अपने ढंग दे नाल निश्चा करदी है साडी ਸੇਧ ਤੇ ਸਾਡੀ ਨਸੀਹਤ ਇਸ ਬੁੱਧੀ ਤੋਂ ਹੀ ਪ੍ਰਾਪਤ ਹੁੰਦੀ ਹੈ। ਅੱਗੇ ਪੰਜਵੇਂ ਨੰਬਰ ਤੇ ਆਨੰਦਮੈ ਕੋਸ਼ ਹੈ। ਆਨੰਦਮੈ ਕੋਸ਼ ਕਹਿੰਦੇ ਨੇ ਜਦੋਂ ਆਦਮੀ ਗਾੜੀ ਨੀਂਦ ਵਿੱਚ ਚਲਿਆ ਜਾਂਦਾ ਹੈ, ਜਿਸਨੂੰ ਸੁਖੋਪਤ ਕਹਿੰਦੇ ਨੇ, ਕਿਉਂਕਿ ਤਿੰਨ ਅਵਸਥਾ ਨੇ ਜਾਗਰਤ, ਸੁਪਨ ਤੇ ਸੁਖੋਪਤ। ਜਾਗਰਤ ਅਵਸਥਾ ਉਹ ਹੈ ਹੁਣ ਆਪਾਂ ਜਾਗਦੇ ਬੈਠੇ ਹਾਂ। ਦੂਸਰੀ ਸੁਪਨ ਅਵਸਥਾ ਹੈ ਜਦੋਂ ਆਦਮੀ ਸੌਂਦਾ ਤੇ ਫਿਰ ਉਹਦਾ ਮਨ ਸੁਪਨ ਅਵਸਥਾ ਵਿੱਚ ਕਈ ਤਰ੍ਹਾਂ ਦੇ ਸੁਪਨੇ ਵੇਖਦਾ ਤੇ ਫਿਰ ਜਦੋਂ ਆਦਮੀ ਬਹੁਤਾ ਥੱਕਿਆ ਹੁੰਦਾ, ਗਾੜੀ ਨੀਂਦ ਵਿੱਚ ਚਲਿਆ ਜਾਂਦਾ, ਉਹਨੂੰ ਸੁਖੋਪਤ ਅਵਸਥਾ ਕਹਿੰਦੇ ਨੇ। ਤੇ ਉਸ ਸੁਖੋਪਤ ਅਵਸਥਾ ਨੂੰ ਜਿੱਥੇ ਜਾ ਕੇ ਮਨੁੱਖ ਨੂੰ ਆਪਣੇ ਤਨ ਦਾ ਵੀ, ਮਨ ਦਾ ਵੀ, ਪ੍ਰਾਣਾਂ ਦਾ ਵੀ, ਬੁੱਧੀ ਦਾ ਵੀ ਸਾਰਾ ਕੁਛ ਹੀ ਚੇਤਾ ਭੁੱਲ ਜਾਂਦਾ ਤੇ ਫਿਰ ਉੱਥੇ ਐਸਾ ਆਨੰਦ ਹੁੰਦਾ ਹੈ ਜਦੋਂ ਆਦਮੀ ਨੂੰ ਕਿਤੇ ਪੂਰੀ ਗਾੜੀ ਨੀਂਦ ਆ ਜਾਵੇ ਤੇ ਫਿਰ ਜਾ ਕੇ ਇਹ ਗੱਲ ਕਹਿੰਦਾ ਵੀ ਅੱਜ ਤੇ ਬੜਾ ਆਨੰਦ ਆਇਆ, ਅੱਜ ਤੇ ਪਤਾ ਹੀ ਨਹੀਂ ਲੱਗਿਆ ਰਾਤ ਕਦੋਂ ਨਿਕਲ ਗਈ। ਗਾੜੀ ਨੀਂਦ ਨੂੰ ਆਨੰਦਮੈ ਕੋਸ਼ ਆਖਿਆ ਹੈ। ਨਿਆਇ ਮਤ ਵਾਲਿਆਂ ਨੇ ਇਸ ਨੂੰ ਪ੍ਰਕਿਰਤਕ ਸਮਾਧੀ ਦਾ ਵੀ ਨਾਮ ਦਿੱਤਾ। ਇੱਕ ਤਾਂ ਹੈ ਨਾ ਪਰਮਾਤਮਾ ਦੀ ਸਮਾਧੀ, ਪਰ ਇਹ ਜਿਹੜੀ ਗਾੜੀ ਨੀਂਦ ਹੈ ਇਹ ਪ੍ਰਕਿਰਤਕ ਸਮਾਧੀ ਹੈ, ਕਿਉਂਕਿ ਇਹਦੇ ਵਿੱਚੋਂ ਹਰ ਆਦਮੀ ਨੂੰ ਆਨੰਦ ਪ੍ਰਾਪਤ ਹੁੰਦਾ। ਆਦਮੀ ਬਿਮਾਰ ਹੋਵੇ, ਥੱਕਿਆ ਟੁੱਟਿਆ ਹੋਵੇ, ਜਦੋਂ ਗਾੜੀ ਨੀਂਦ ਆ ਜਾਂਦੀ ਉਹਨੂੰ ਇੱਕ ਵਾਰੀ ਸਾਰਾ ਹੀ ਦੁੱਖ ਭੁੱਲ ਜਾਂਦਾ। ਇਸ ਲਈ ਇਹ ਪ੍ਰਕਿਰਤਕ ਸਮਾਧੀ ਹੈ। ਦੂਸਰੀ ਹੈ ਪਰਮਾਤਮਾ ਦੀ ਸਮਾਧੀ, ਤੇ ਜੇ ਕਿਸੇ ਭਾਗਾਂ ਵਾਲੇ ਨੂੰ ਉਹ ਪ੍ਰਾਪਤ ਹੋ ਜਾਵੇ ਫਿਰ ਉਹਦਾ ਤੇ ਕਹਿਣਾ ਹੀ ਕੀ ਹੈ। ਲੋ ਇੱਥੇ ਭਗਤ ਜੀ ਕਹਿੰਦੇ ਨੇ ਟੱਟਾ ਬਿਕਟ ਕਾਟ ਕੱਟ ਮਾਹੀ, ਸਾਡੇ ਕੱਟ ਸਰੀਰ ਦੇ ਵਿੱਚ ਵੀ ਬਹੁਤ ਵਿਖੜੇ ਕਾਟ ਨੇ, ਇਹ ਪੰਜ ਕੋਸ਼ਾਂ ਦੇ ਨੇ, ਇਹਨਾਂ ਤੋਂ ਪਾਰ ਲੰਘਣਾ ਪਏਗਾ। ਜਿਹੜਾ ਇਹਨਾਂ ਤੋਂ ਪਾਰ ਜਾਵੇਗਾ ਉਹਨੂੰ ਹੀ ਪਰਮਾਤਮਾ ਮਿਲ ਸਕਦਾ ਹੈ। ਜਿਹੜਾ ਪ੍ਰਕਿਰਤਕ ਸਮਾਧੀ ਨੀਂਦ ਹੈ, ਸੁਖੋਪਤੀ ਹੈ, ਜਿਹੜਾ ਇਹਨੂੰ ਵੀ ਪਾਰ ਲੰਘ ਜਾਵੇ, ਇਹ ਨੀਂਦ ਦੀ ਨਦੀ ਨੂੰ ਵੀ ਪਾਰ ਕਰ ਜਾਵੇ, ਉਹਨੂੰ ਅੱਗੇ ਪਰਮਾਤਮਾ ਮਿਲਦਾ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ ਸਾਡੇ ਸਰੀਰ ਵਿੱਚ ਹੀ ਇਹ ਬਹੁਤ ਵਿਖੜੇ ਕਾਟ ਨੇ, ਅਥਵਾ ਆਸਾ ਅੰਦੇਸ਼ਾ ਦੋਈ ਪੱਟ ਜੜੇ। ਆਸਾ ਤੇ ਅੰਦੇਸ਼ਾ ਇਹ ਵੀ ਵਿਖੜੇ ਕਾਟ ਸਾਡੇ ਸਰੀਰ ਵਿੱਚ ਹੀ ਨੇ। ਲੋ ਭਗਤ ਜੀ ਨੇ ਇਸ਼ਾਰਾ ਕੀਤਾ ਵਿਕਟ ਕਾਟ ਵੀ, ਵਿਕਟ ਕਾਟ ਕਿਹੜੇ ਨੇ? ਤੁਸੀਂ ਉਹਨਾਂ ਦੀ ਵਿਚਾਰ ਸੁਣ ਰਹੇ ਹੋ, ਉਹ ਪੰਜ ਵਿਕਾਰਾਂ ਦੇ ਵਿਕਟ ਕਾਟ ਨੇ, ਉਹ ਪੰਜ ਕੋਸ਼ਾਂ ਦੇ ਵਿਕਟ ਕਾਟ ਨੇ, ਉਹ ਆਸਾ ਅੰਦੇਸ਼ਾ ਦੇ ਵਿਕਟ ਕਾਟ ਨੇ ਜੋ ਸਾਡੇ ਸਰੀਰ ਵਿੱਚ ਹੀ ਮੌਜੂਦ ਨੇ। ਪਰ ਭਗਤ ਜੀ ਕਹਿੰਦੇ ਨੇ ਖੋਲ ਕਪਾਟ ਮਹਿਲ ਕੇ ਨਾ ਜਾਹੀ। ਤੁਸੀਂ ਹੁਣ ਉਹ ਕਵਾੜ ਖੋਲ ਕੇ, ਭਾਵ ਆਸਾ ਅੰਦੇਸ਼ਾ ਦੇ ਪੰਜ ਕੋਸ਼ਾਂ ਦੇ ਕਵਾੜ ਖੋਲ ਕੇ, ਮਹਿਲ ਕੇ ਨਾ ਜਾਹੀ, ਤੁਸੀਂ ਆਪਣੀ ਅਸਲੀ ਮਹਿਲ ਦੇ ਵਿੱਚ ਕਿਉਂ ਨਹੀਂ ਜਾਂਦੇ? ਅਸਲੀ ਮਹਿਲ ਕਿਹੜਾ ਹੈ? ਉਹ ਹੈ ਤੁਰੀਆ ਪਦ, ਜਿਸ ਨੂੰ ਆਤਮਕ ਅਡੋਲ ਅਵਸਥਾ ਵੀ ਆਖਿਆ ਜਾਂਦਾ ਹੈ। ਅਸਲੀ ਮਹਿਲ, ਅਸਲੀ ਸਾਡੀ ਸੁਰਤ ਦਾ ਘਰ ਉਹੀ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ ਸਾਡੇ ਸਰੀਰ ਵਿੱਚ ਵਿਖੜੇ ਕਾਟ ਵੀ ਨੇ, ਇਹਨਾਂ ਨੂੰ ਪਾਰ ਲੰਘ ਕੇ ਤੇ ਤੁਸੀਂ ਆਪਣੇ ਮਹਿਲ ਵਿੱਚ ਕਿਉਂ ਨਹੀਂ ਜਾਂਦੇ? ਭਾਵ ਤੁਹਾਨੂੰ ਇੱਕ ਵਾੜ ਖੋਲ ਕੇ ਆਪਣੇ ਮਹਿਲ ਤੁਰੀਆ ਪਦ ਆਤਮਕ ਅਡੋਲ ਅਵਸਥਾ ਵਿੱਚ ਜਾਣਾ ਚਾਹੀਦਾ ਹੈ।
ਦੇਖ ਅਟਲ ਟਲ ਕਤੇ ਨਾ ਜਾਵਾ, ਰਹੇ ਲਪਟ ਖੱਟ ਪਰ ਚੋ ਪਾਵਾ।
ਲੋ ਭਗਤ ਜੀ ਕਹਿੰਦੇ ਨੇ ਉਸ ਮਹਿਲ ਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਅਟਲ ਦਾ ਅਰਥ ਹੈ ਜਿਸ ਦੀ ਸਲਤਨਤ ਕਦੇ ਟਲਦੀ ਨਹੀਂ, ਸੱਚਾ ਪਾਤਸ਼ਾਹ। ਦੇਖ ਅਟਲ, ਉਹ ਸੱਚੇ ਪਾਤਸ਼ਾਹ ਅਕਾਲ ਪੁਰਖ ਨੂੰ ਵੇਖ ਕੇ ਟਲ ਕਤਹ ਨਾ ਜਾਵਾ, ਫਿਰ ਸਾਡਾ ਮਨ ਟਲ ਕੇ ਕਿਸੇ ਹੋਰ ਪਾਸੇ ਨਹੀਂ ਜਾਵੇਗਾ। ਭਾਵ ਜਦੋਂ ਮਨੁੱਖ ਇਹ ਜਿਹੜੇ ਵਿਖੜੇ ਘਾਟ ਨੇ ਇਹਨਾਂ ਨੂੰ ਲੰਘ ਕੇ ਤੇ ਅੱਗੇ ਆਸਾ ਅੰਦੇਸ਼ਾ ਦੇ ਪੰਜ ਕੋਸ਼ਾਂ ਦੇ ਕਵਾੜ ਖੋਲ ਕੇ ਵਾਹਿਗੁਰੂ ਦੇ ਮਹਿਲ ਤੁਰਿਆ ਪਦ ਵਿੱਚ ਆਤਮਕ ਅਡੋਲ ਅਵਸਥਾ ਵਿੱਚ ਸੱਚਖੰਡ ਦੇ ਵਿੱਚ ਪਹੁੰਚ ਜਾਂਦਾ ਹੈ। ਦੇਖ ਅਟਲ, ਉੱਥੇ ਸੱਚੇ ਪਾਤਸ਼ਾਹ ਅਕਾਲ ਪੁਰਖ ਦੇ ਦੀਦਾਰ ਹੁੰਦੇ ਨੇ। ਟਲ ਕਤ ਹੈ ਨਾ ਜਾਵਾ, ਪਰ ਉਹਨੂੰ ਛੱਡ ਕੇ ਇਹ ਮਨ ਕਿਸੇ ਹੋਰ ਪਾਸੇ ਨਹੀਂ ਜਾਂਦਾ। ਰਹਿ ਲਾਪਟ ਕੱਟ ਪਰਚੋ ਪਾਵਾ, ਜਦੋਂ ਇਹਨੂੰ ਕੱਟ ਅੰਦਰ ਹੀ ਪਰਚਾ ਪ੍ਰਾਪਤ ਹੋ ਗਿਆ, ਭਾਵ ਜਦੋਂ ਅੰਦਰੋਂ ਹੀ ਸੁਰਤ ਸ਼ਬਦ ਨਾਲ ਜੁੜ ਗਈ, ਜਦੋਂ ਅੰਦਰੋਂ ਹੀ ਉਸ ਵਾਹਿਗੁਰੂ ਪਰਮੇਸ਼ਰ ਦੇ ਦਰਸ਼ਨ ਦੀਦਾਰ ਹੋ ਗਏ, ਰਹਿ ਲਪਟ ਫਿਰ ਮਨ ਅੰਦਰੇ ਹੀ ਲਪਟਿਆ ਰਹਿੰਦਾ। ਇਹ ਮਨ ਅੰਤਰਮੁਖ ਹੋ ਕੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਹੀ ਜੁੜਿਆ ਰਹਿੰਦਾ ਹੈ। ਐਸੀ ਮਨ ਨੂੰ ਆਨੰਦਮਈ ਅਵਸਥਾ ਪ੍ਰਾਪਤ ਹੋ ਜਾਂਦੀ ਹੈ।
ਠੱਠਾ ਇਹ ਦੂਰ ਠੱਗ ਨੀਰਾ, ਨੀਠ ਨੀਠ ਮਨ ਕੀਆ ਤੀਰਾ।
ਲੋ, ਭਗਤ ਕਬੀਰ ਜੀ ਹੁਣ ਅੱਗੇ ਠੱਠੇ ਅੱਖਰ ਦੁਆਰਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਠੱਠਾ ਸਾਨੂੰ ਇਹ ਉਪਦੇਸ਼ ਦੇ ਰਿਹਾ ਹੈ, ਇਹ ਹੈ ਇਹ ਜੋ ਸੰਸਾਰ ਹੈ, ਦੂਰ ਠੱਗ ਨੀਰਾ, ਇਹ ਬੜੀ ਦੂਰ ਤੋਂ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵਾਂਗੂ ਸਾਨੂੰ ਆਪਣੇ ਵੱਲ ਲੁਭਾਏ ਮਾਨ ਕਰ ਰਿਹਾ ਹੈ। ਮ੍ਰਿਗ ਤ੍ਰਿਸ਼ਨਾ ਦਾ ਪਾਣੀ ਕਿਸ ਨੂੰ ਕਹਿੰਦੇ ਨੇ? ਜਦੋਂ ਜੇਠ ਹੜ੍ਹ ਦਾ ਮਹੀਨਾ ਹੁੰਦਾ ਹੈ ਅਤੇ ਸੂਰਜ ਦੀ ਧੁੱਪ ਰੇਤੇ 'ਤੇ ਪੈ ਕੇ ਬਹੁਤ ਚਮਕਦੀ ਹੈ ਅਤੇ ਜਿਹੜੇ ਉਹ ਰੇਤ ਦੇ ਟਿੱਬੇ ਹੁੰਦੇ ਨੇ, ਦੂਰੋਂ ਦੇਖਣ ਵਾਲਿਆਂ ਨੂੰ ਇਉਂ ਪ੍ਰਤੀਤ ਹੁੰਦੇ ਨੇ ਜਿਵੇਂ ਕੋਈ ਦਰਿਆ ਵਗਦੇ ਹੋਣ। ਉਹ ਰੇਤ ਇਉਂ ਚਮਕਦੀ ਹੈ ਸੂਰਜ ਦੀ ਧੁੱਪ ਨਾਲ ਜਿਵੇਂ ਕੋਈ ਦਰਿਆ ਵਗਦੇ ਹੋਣ। ਅਤੇ ਜਿਹੜੇ ਮਾਰੂਥਲ ਦੇ ਹਰਨ ਹੁੰਦੇ ਹਨ ਔਰ ਉਹ ਦੂਰੋਂ ਰੇਤੇ ਚਮਕਦੇ ਨੂੰ ਵੇਖ ਕੇ ਉਸ ਪਾਸੇ ਵੱਲ ਨੂੰ ਦੌੜਦੇ ਨੇ, ਬਈ ਸ਼ਾਇਦ ਉੱਥੇ ਸਾਨੂੰ ਜਾ ਕੇ ਪਾਣੀ ਮਿਲੇਗਾ, ਸਾਡੀ ਪਿਆਸ ਬੁੱਝ ਜਾਵੇਗੀ। ਪਰ ਉੱਥੇ ਪਾਣੀ ਤਾਂ ਹੁੰਦਾ ਹੀ ਨਹੀਂ, ਉੱਥੇ ਤਾਂ ਮਾਰੂਥਲ ਵਿੱਚ ਪਾਣੀ ਕਿੱਥੇ। ਤੁਸੀਂ ਆ ਬੀਕਾਨੇਰ ਅਤੇ ਹੋਰ ਰੇਗਿਸਤਾਨ ਦੇ ਵਿੱਚ ਚਲੇ ਜਾਓ ਇੰਡੀਆ ਦੇ ਵਿੱਚ, ਉੱਥੇ ਕਈ ਮੀਲਾਂ ਦੇ ਵਿੱਚ ਟਿੱਬੇ ਹੀ ਟਿੱਬੇ ਨੇ, ਪਾਣੀ ਉੱਥੇ ਕਿੱਥੇ। ਉਸ ਨੂੰ ਠੱਗ ਨੀਰਾ ਕਹਿੰਦੇ ਨੇ, ਭਾਵ ਜਿਹੜਾ ਪਾਣੀ ਦਾ ਭੁਲੇਖਾ ਪਾਉਂਦਾ ਹੈ ਪਰ ਪਾਣੀ ਹੁੰਦਾ ਨਹੀਂ। ਇਸੇ ਤਰ੍ਹਾਂ ਇਹ ਸੰਸਾਰ ਵੀ ਹੈ। ਭਗਤ ਕਬੀਰ ਜੀ ਕਹਿੰਦੇ ਨੇ, ਠੱਠਾ ਇਹ ਹੈ ਦੂਰ ਠੱਗ ਨੀਰਾ। ਠੱਠਾ ਇਹ ਸਾਨੂੰ ਉਪਦੇਸ਼ ਦੇ ਰਿਹਾ ਹੈ ਵੀ ਇਹ ਜਿਹੜਾ ਸੰਸਾਰ ਹੈ ਇਹ ਵੀ ਦੂਰ ਤੋਂ ਠੱਗ ਨੀਰਾ ਮ੍ਰਿਗ ਤ੍ਰਿਸ਼ਨਾ ਦੇ ਜਲ ਵਾਂਗੂ ਸਾਨੂੰ ਆਪਣੇ ਵੱਲ ਖਿੱਚ ਰਿਹਾ ਹੈ। ਹਰ ਆਦਮੀ ਸੰਸਾਰ ਦੀ ਚਮਕ ਦਮਕ ਦੇਖ ਕੇ ਇਸ ਪਾਸੇ ਵੱਲ ਨੂੰ ਦੌੜਦਾ ਹੈ ਕਿ ਮੈਂ ਸੰਸਾਰ ਦੇ ਵਿੱਚ ਬਹੁਤਾ ਧਨ ਇਕੱਠਾ ਕਰਾਂ, ਬਹੁਤੀ ਮਾਨ ਵਡਿਆਈ ਪ੍ਰਤਿਸ਼ਠਾ ਪ੍ਰਾਪਤ ਕਰਾਂ, ਪਰ ਇਹਦੇ ਵਿੱਚ ਰੱਜ ਕਿਸੇ ਨੂੰ ਨਹੀਂ ਆਉਂਦਾ, ਕਿਸੇ ਦੇ ਮਨ ਨੂੰ ਸੰਤੁਸ਼ਟੀ ਨਹੀਂ ਮਿਲਦੀ। ਜਿੰਨਾ ਮਰਜ਼ੀ ਆਦਮੀ ਭੱਜ ਲਵੇ, ਬਿਖਿਆ ਮੈਂ ਕਿੰਨੀ ਤ੍ਰਿਪਤ ਨਾ ਪਾਈ, ਜਿਉਂ ਪਾਵਕ ਈਂਧਨ ਨਹੀਂ ਤਰਾਪੈ, ਬਿਨ ਹਰ ਕਹਾਂ ਅਗਾਈ। ਇਹ ਸਾਡੀ ਮਨ ਦੀ ਹਾਲਤ ਹੈ। ਜਿੰਨਾ ਮਰਜ਼ੀ ਦੌੜ ਲਵੇ ਹਰਨ ਮਾਰੂ ਥਲ ਦੇ ਵਿੱਚ, ਉਹਦੀ ਪਿਆਸ ਨਹੀਂ ਬੁੱਝ ਸਕਦੀ। ਇਸੇ ਤਰ੍ਹਾਂ ਸੰਸਾਰ ਦੇ ਪਦਾਰਥਾਂ ਦੇ ਮਾਰੂ ਥਲ ਦੇ ਵਿੱਚ ਜਿੰਨਾ ਮਰਜ਼ੀ ਮਨੁੱਖ ਦੌੜ ਲਵੇ ਪਰ ਇਹਦੀ ਪਿਆਸ ਨਹੀਂ ਬੁੱਝ ਸਕਦੀ। ਸਹਿਸ ਖਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਲੋ, ਭਗਤ ਜੀ ਕਹਿੰਦੇ ਨੇ, ਠੱਠਾ ਸਾਨੂੰ ਇਹ ਉਪਦੇਸ਼ ਦੇ ਰਿਹਾ ਹੈ ਵੀ ਇਹ ਜਿਹੜਾ ਸੰਸਾਰ ਹੈ ਇਹ ਦੂਰੋਂ ਠੱਗ ਨੀਰਾ ਮ੍ਰਿਗ ਤ੍ਰਿਸ਼ਨਾ ਦੇ ਜਲ ਵਾਂਗੂ ਪ੍ਰਤੀਤ ਹੋ ਰਿਹਾ ਸੀ।
ਚਿਨ ਠੱਗ ਠੱਗਿਆ ਸਗਲ ਜਗ ਖਾਵਾ, ਸੋ ਠੱਗ ਠੱਗਿਆ ਠੌਰ ਮਨ ਆਵਾ।
ਪਿਛਲੀ ਇੱਕ ਪੰਕਤੀ ਦਾ ਅਰਥ ਰਹਿ ਗਿਆ ਹੈ, ਨੀਠ ਨੀਠ ਮਨ ਕੀਆ ਤੀਰਾ। ਭਗਤ ਜੀ ਕਹਿੰਦੇ ਨੇ, ਅਸੀਂ ਆਪਣੇ ਮਨ ਨੂੰ ਨੀਠ ਨੀਠ ਦਾ ਅਰਥ ਹੈ ਵੀ ਹੌਲੀ ਹੌਲੀ, ਸਹਿਜੇ ਸਹਿਜੇ, ਮਸਾਂ ਮਸਾਂ, ਇਹਨੂੰ ਧੀਰਾ ਦਾ ਅਰਥ ਟਿਕਾਇਆ ਹੈ। ਕਿਉਂਕਿ ਜਿਵੇਂ ਹਰਨ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਨੂੰ ਵੇਖ ਕੇ, ਧੁੱਪ ਨਾਲ ਰੇਤੇ ਚਮਕਦੇ ਨੂੰ ਦੇਖ ਕੇ ਉਸ ਪਾਸੇ ਵੱਲ ਨੂੰ ਦੌੜਦਾ, ਇਸੇ ਤਰ੍ਹਾਂ ਸਾਡੀ ਮਨ ਦੀ ਹਾਲਤ ਹੈ। ਇਹ ਵੀ ਮ੍ਰਿਗ ਤ੍ਰਿਸ਼ਨਾ ਦੇ ਪਾਣੀ ਵਾਂਗੂ ਪਦਾਰਥਾਂ ਨੂੰ ਵੇਖ ਵੇਖ ਕੇ, ਮਾਇਆ ਦੇ ਰੰਗ ਰੂਪ ਵੇਖ ਵੇਖ ਕੇ ਉਸ ਪਾਸੇ ਵੱਲ ਨੂੰ ਦੌੜਦਾ ਸੀ। ਪਰ ਅਸੀਂ ਨੀਠ ਨੀਠ ਦਾ ਅਰਥ ਹੈ ਵੀ ਹੌਲੀ ਹੌਲੀ ਸਨੇ ਸਨੇ ਆਪਣੇ ਮਨ ਨੂੰ ਧੀਰਾ ਦਾ ਅਰਥ ਟਿਕਾ ਲਿਆ ਹੈ।
ਜਿਨ ਠੱਗ ਠੱਗਿਆ ਸਗਲ ਜਗ ਖਾਵਾ, ਸੋ ਠੱਗ ਠੱਗਿਆ ਠੌਰ ਮਨ ਆਵਾ।
ਲੋ ਭਗਤ ਜੀ ਫਰਮਾਉਂਦੇ ਨੇ ਹੈ ਤੇ ਪੰਜ ਠੱਗ, ਹਜ਼ੂਰ ਨੇ ਬਾਣੀ ਵਿੱਚ ਲਿਖਿਆ ਹੈ ਰਾਜ ਮਾਲ ਰੂਪ ਜਾਤ ਜੁਵਨ ਪੰਜੇ ਠੱਗ, ਪਰ ਇਹਨਾਂ ਸਾਰਿਆਂ ਦੇ ਵਿੱਚੋਂ ਵੱਡਾ ਠੱਗ ਹੈ ਮੋਹ। ਕੁਰਬਾਨ ਕੀਤਾ ਤਿਸੈ ਵਿਟਹੋਂ ਜਿਨ ਮੋਹ ਮਿੱਠਾ ਲਾਇਆ। ਇਹ ਮੋਹ ਪਰਿਵਾਰ ਦਾ ਵੀ ਹੋ ਸਕਦਾ, ਇਹ ਮੋਹ ਮਾਇਆ ਦਾ ਵੀ ਹੋ ਸਕਦਾ, ਇਹ ਮੋਹ ਸੰਸਾਰ ਦਾ ਵੀ ਹੋ ਸਕਦਾ, ਇਹ ਮੋਹ ਪਦਵੀ ਦਾ ਵੀ ਹੋ ਸਕਦਾ ਹੈ, ਇਹ ਮੋਹ ਸਿੱਖੀ ਸੇਵਕੀ ਦਾ ਵੀ ਹੋ ਸਕਦਾ ਹੈ, ਇਹ ਮੋਹ ਰਿਸ਼ਤੇਦਾਰਾਂ ਦਾ ਵੀ ਹੋ ਸਕਦਾ ਹੈ, ਅਨੇਕਾਂ ਪ੍ਰਕਾਰ ਦਾ ਮੋਹ ਹੈ। ਹਜ਼ੂਰ ਕਹਿੰਦੇ ਨੇ ਜਿਨ ਠੱਗ ਠੱਗਿਆ, ਜਿਸ ਮੋਹ ਰੂਪੀ ਠੱਗ ਨੇ ਸਾਰੇ ਸੰਸਾਰ ਨੂੰ ਠੱਗਿਆ ਹੋਇਆ ਹੈ, ਤੇ ਸਾਰੇ ਸੰਸਾਰ ਨੂੰ ਜਿਸਨੇ ਖਾਵਾ ਦਾ ਅਰਥ ਅਭਾਵ ਕੀਤਾ ਹੈ, ਹੜੱਪ ਕੀਤਾ ਹੋਇਆ ਹੈ, ਸੋ ਠੱਗ ਠੱਗਿਆ। ਅਸੀਂ ਉਸ ਮੋਹ ਰੂਪੀ ਠੱਗ ਨੂੰ ਹੁਣ ਠੱਗ ਲਿਆ, ਮੋਹ ਤੇ ਫਤਿਹ ਪ੍ਰਾਪਤ ਕਰ ਲਈ, ਕਿਉਂਕਿ ਆਸਰੀ ਸੰਪਦਾ ਦਾ ਜਰਨੈਲ ਮੋਹ ਨੂੰ ਮੰਨਿਆ ਹੈ। ਜਿਹੜਾ ਮਨੁੱਖ ਮੋਹ ਤੇ ਫਤਿਹ ਪ੍ਰਾਪਤ ਕਰ ਲੈਂਦਾ ਹੈ, ਠੌਰ ਮਨ ਆਵਾ, ਉਹਦਾ ਮਨ ਸਹੀ ਟਿਕਾਣੇ ਤੇ ਆ ਜਾਂਦਾ, ਕਿਉਂਕਿ ਇਹ ਜਿਹੜਾ ਮੋਹ ਹੈ ਇਹ ਮਨੁੱਖ ਨੂੰ ਅੱਗੇ ਨਹੀਂ ਵਧਣ ਦਿੰਦਾ। ਜਿਸ ਮਨੁੱਖ ਦਾ ਮੋਹ ਪਿੱਛੇ ਪਰਿਵਾਰ ਵਿੱਚ ਹੋਵੇ ਮਾਇਆ ਵਿੱਚ ਹੋਵੇ, ਉਹ ਭਗਤੀ ਦੇ ਮਾਰਗ ਤੇ ਚੱਲ ਹੀ ਨਹੀਂ ਸਕਦਾ। ਇੱਕ ਮਹਾਂਪੁਰਖ ਉਦਾਹਰਣ ਦਿੰਦੇ ਹਨ, ਕੁਛ ਅਮਲੀ ਆਦਮੀ ਸਨ, ਉਹਨਾਂ ਨੇ ਆਪਸ ਵਿੱਚ ਸਲਾਹ ਕੀਤੀ, ਕਹਿਣ ਲੱਗੇ ਆਪਾਂ ਸਾਗਰ ਦੀ ਸੈਰ ਕਰਨ ਵਾਸਤੇ ਜਾਣਾ, ਸਮੁੰਦਰ ਦੀ ਸੈਰ ਕਰਨ ਵਾਸਤੇ ਜਾਣਾ। ਸਮੁੰਦਰ ਦੇ ਕਿਨਾਰੇ ਚਲੇ ਗਏ, ਉੱਥੇ ਬੇੜੀਆਂ ਖੜੀਆਂ ਸਨ, ਇੱਕ ਬੇੜੀ ਉਹਨਾਂ ਨੇ ਵੀ ਕਿਰਾਏ ਤੇ ਲੈ ਲਈ, ਤੇ ਉਸ ਬੇੜੀ ਦੇ ਉੱਤੇ ਸਾਰੇ ਅਮਲੀ ਚੜ ਗਏ ਨੇ ਤੇ ਬੜੇ ਖੁਸ਼ ਨੇ ਵੀ ਹੁਣ ਅਸੀਂ ਸਾਗਰ ਦੀ ਸੈਰ ਕਰਾਂਗੇ। ਔਰ ਕਹਿੰਦੇ ਨੇ ਉਹਨਾਂ ਨੇ ਚੱਪੂ ਲੈ ਕੇ ਬੇੜੀ ਨੂੰ ਚਲਾਉਣਾ ਸ਼ੁਰੂ ਕਰ ਦਿੱਤਾ, ਅੱਗੇ ਸਮੁੰਦਰ ਦੀਆਂ ਲਹਿਰਾਂ ਨਜ਼ਰ ਆ ਰਹੀਆਂ ਨੇ, ਇਹਨਾਂ ਨੂੰ ਇਉਂ ਪ੍ਰਤੀਤ ਹੋ ਰਿਹਾ ਹੈ ਜਿਵੇਂ ਅਸੀਂ ਸਮੁੰਦਰ ਦੇ ਵਿੱਚ ਸੈਰ ਕਰ ਰਹੇ ਹਾਂ। ਅਤੇ ਜਦੋਂ ਘੰਟਾ ਪੌਣਾ ਘੰਟਾ ਹੋ ਗਿਆ, ਉਹਨਾਂ ਵਿੱਚੋਂ ਇੱਕ ਕਹਿਣ ਲੱਗਾ ਹੁਣ ਆਪਾਂ ਦੇਖ ਤਾਂ ਲਈਏ ਕਿੰਨੀ ਕੁ ਦੂਰ ਆ ਗਏ ਹਾਂ, ਫਿਰ ਵਾਪਸ ਵੀ ਤਾਂ ਮੁੜਨਾ ਹੈ ਨਾ। ਅਤੇ ਜਦੋਂ ਇਹ ਖਿਆਲ ਆਇਆ ਤੇ ਇੱਕ ਨੇ ਪਿੱਛੇ ਮੁੜ ਕੇ ਦੇਖਿਆ, ਜਦੋਂ ਪਿੱਛੇ ਮੁੜ ਕੇ ਦੇਖਿਆ ਤੇ ਉਸੇ ਵੇਲੇ ਉਹ ਤਾੜੀ ਮਾਰ ਕੇ ਹੱਥ ਤੇ ਹੱਥ ਮਾਰ ਕੇ ਹੱਸ ਪਿਆ। ਨਾਲ ਦੇ ਸਾਥੀ ਕਹਿਣ ਲੱਗੇ ਭਰਾਵਾ ਕੀ ਗੱਲ ਹੈ, ਤੂੰ ਕਿਉਂ ਹੱਸਦਾ? ਕਹਿੰਦਾ ਜਦੋਂ ਤੁਹਾਨੂੰ ਵੀ ਅਸਲੀਅਤ ਦਾ ਪਤਾ ਲੱਗੇਗਾ ਤੁਸੀਂ ਵੀ ਆਪਣੇ ਆਪ ਤੇ ਹੱਸੋਗੇ। ਉਹਦਾ ਕਾਰਨ ਕੀ ਸੀ? ਬੇੜੀ ਤੇ ਤਾਂ ਚੜ ਗਏ, ਚੱਪੂ ਵੀ ਬਥੇਰੇ ਚਲਾਏ, ਪਰ ਕਿਸੇ ਨੇ ਪਿਛਲੇ ਪਾਸੇ ਉਹ ਬੇੜੀ ਦਾ ਰੱਸਾ ਨਹੀਂ ਖੋਲਿਆ। ਉਹ ਰੱਸਾ ਪਿਛਲੇ ਪਾਸੇ ਉਹ ਬੰਨ ਕੇ ਰੱਖਦੇ ਆ ਵੀ ਬੇੜੀ ਕਿਤੇ ਆਪਣੇ ਆਪ ਹਵਾ ਨਾਲ ਦੂਰ ਨਾ ਨਿਕਲ ਜਾਵੇ। ਉਹ ਰੱਸਾ ਖੋਲਣਾ ਸਾਰੇ ਭੁੱਲ ਗਏ ਤੇ ਬਸ ਚੱਪੂ ਚਲਾਉਂਦੇ ਰਹੇ, ਹੁਣ ਬੇੜੀ ਨੇ ਉੱਥੇ ਰਹਿਣਾ ਸੀ। ਇਹੀ ਹਾਲਤ ਉਸ ਮਨੁੱਖ ਦੀ ਹੁੰਦੀ ਹੈ ਵੀ ਜਿਹਦਾ ਮੋਹ ਪਿਛਲੇ ਪਾਸੇ ਹੁੰਦਾ ਨਾ, ਪਰਿਵਾਰ ਵਿੱਚ ਲੈ ਲਓ, ਮਾਇਆ ਵਿੱਚ ਲੈ ਲਓ, ਕਿਸੇ ਵੀ ਥਾਂ ਤੇ ਮੋਹ ਹੋ ਸਕਦਾ, ਉਹ ਫਿਰ ਉਧਰ ਨਹੀਂ, ਉਹ ਰੱਬ ਵਾਲੇ ਪਾਸੇ ਉਹਦਾ ਧਿਆਨ ਨਹੀਂ ਜੁੜਦਾ। ਇਸੇ ਕਰਕੇ ਭਗਤ ਜੀ ਕਹਿੰਦੇ ਨੇ ਇਹ ਮੋਹ ਐਸਾ ਠੱਗ ਹੈ ਜਿਸਨੇ ਸਾਰੇ ਸੰਸਾਰ ਨੂੰ ਠੱਗ ਕੇ ਖਾ ਲਿਆ, ਤੇ ਹੁਣ ਗੁਰਮੁਖਾਂ ਨੇ ਉਸ ਠੱਗ ਮੋਹ ਰੂਪੀ ਠੱਗ ਨੂੰ ਠੱਗ ਲਿਆ ਹੈ। ਠੌਰ ਮਨ ਆਵਾ, ਹੁਣ ਹੀ ਸਾਡਾ ਮਨ ਟਿਕਾਣੇ ਤੇ ਆ ਗਿਆ ਹੈ।
ਡੱਡਾ ਡਰ ਉਪਜੇ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ।
ਲੋ ਭਗਤ ਕਬੀਰ ਜੀ ਕਹਿੰਦੇ ਨੇ ਹੁਣ ਡੱਡਾ ਅੱਖਰ ਸਾਨੂੰ ਕੀ ਉਪਦੇਸ਼ ਦੇ ਰਿਹਾ ਹੈ? ਡੱਡਾ ਸਾਨੂੰ ਇਹ ਕਹਿ ਰਿਹਾ ਹੈ ਡਰ ਉਪਜੇ, ਜਦੋਂ ਤੁਹਾਡੇ ਮਨ ਦੇ ਵਿੱਚ ਉਸ ਅਕਾਲ ਪੁਰਖ ਵਾਹਿਗੁਰੂ ਦਾ ਡਰ ਪੈਦਾ ਹੋ ਜਾਵੇ, ਡਰ ਜਾਈ, ਫਿਰ ਜਿਹੜਾ ਦੁਨੀਆਂ ਦਾ ਡਰ ਹੈ, ਜਮਾਂ ਦਾ ਡਰ ਹੈ, ਉਹ ਤੁਹਾਡੇ ਅੰਦਰੋਂ ਜਾਈ ਚਲਿਆ ਜਾਵੇਗਾ। ਜਦੋਂ ਮਨੁੱਖ ਦੇ ਮਨ ਦੇ ਵਿੱਚ ਪਰਮੇਸ਼ਰ ਦਾ ਡਰ ਪੈਦਾ ਹੋ ਜਾਵੇ, ਤੇ ਫਿਰ ਮਨ ਦੇ ਵਿੱਚੋਂ ਹੋਰ ਸਭ ਕਿਸਮ ਦਾ ਡਰ ਚਲਿਆ ਜਾਂਦਾ, ਤਾਂ ਡਰ ਮੈਂ ਡਰ ਰਹੇ ਸਮਾਈ। ਭਗਤ ਜੀ ਕਹਿੰਦੇ ਨੇ ਡੱਡਾ ਇਹ ਉਪਦੇਸ਼ ਦੇ ਰਿਹਾ ਹੈ ਵੀ ਉਸ ਰੱਬੀ ਡਰ ਦੇ ਵਿੱਚ ਰਹਿੰਦਿਆਂ ਹੋਇਆਂ ਡਰ ਰਹਿਆ ਸਮਾਈ ਜਿਹੜਾ ਹੋਰ ਡਰ ਹੈ ਉਹ ਉੱਥੇ ਹੀ ਲੀਨ ਹੋ ਜਾਂਦਾ ਹੈ। ਇਹਦਾ ਮਤਲਬ ਇਹ ਹੈ ਜਦੋਂ ਮਨੁੱਖ ਦੇ ਮਨ ਦੇ ਵਿੱਚ ਪਰਮੇਸ਼ਰ ਦਾ ਡਰ ਪੈਦਾ ਹੋ ਜਾਂਦਾ ਹੈ ਤੇ ਫਿਰ ਉੱਥੇ ਹੋਰ ਡਰ ਰਹਿ ਹੀ ਨਹੀਂ ਸਕਦਾ, ਹੋਰ ਡਰ ਉੱਥੋਂ ਚਲਿਆ ਜਾਂਦਾ ਹੈ, ਚਲਿਆ ਹੀ ਨਹੀਂ ਜਾਂਦਾ ਡਰ ਰਹਿਆ ਸਮਾਈ, ਉਹ ਡਰ ਉੱਥੋਂ ਅਭਾਵ ਹੋ ਜਾਂਦਾ, ਲੀਨ ਹੋ ਜਾਂਦਾ, ਨਾਸ ਹੋ ਜਾਂਦਾ ਹੈ।
ਜੋ ਡਰ ਡਰੈ ਤਾਂ ਫਿਰ ਡਰ ਲੱਗੈ, ਨਿਡਰ ਹੁਆ ਡਰ ਉਰ ਹੋਏ ਭਾਗੈ।
ਭਗਤ ਜੀ ਫਰਮਾਉਂਦੇ ਨੇ ਇਹ ਜੋ, ਜੋ ਤੇ ਜੋ ਦੇ ਉਚਾਰਨ ਵਿੱਚ ਫਰਕ ਇੱਥੇ ਉੜੈ, ਜੋ ਉਚਾਰਨ ਕਰਨਾ, ਜੋ ਨਹੀਂ, ਜੋ ਡਰ ਡਰੈ ਤਾਂ ਫਿਰ ਡਰ ਲੱਗੈ। ਭਗਤ ਜੀ ਫਰਮਾਉਂਦੇ ਨੇ ਜੋ ਡਰ ਡਰੈ, ਜਿਹੜਾ ਮਨੁੱਖ ਰੱਬ ਦੇ ਡਰ ਤੋਂ ਡਰਦਾ ਹੈ, ਇਹਦਾ ਮਤਲਬ ਕੀ ਹੋਇਆ, ਜਿਹੜਾ ਮਨੁੱਖ ਰੱਬ ਦੇ ਡਰ ਤੋਂ ਡਰਦਾ ਭਾਵ ਪਰੇ ਹਟਦਾ, ਰੱਬ ਦੇ ਪੈਦੇ ਵਿੱਚ ਨਹੀਂ ਆਉਂਦਾ, ਤਾਂ ਫਿਰ ਡਰ ਲੱਗਿਆ, ਫਿਰ ਉਹਨੂੰ ਆ ਕੇ ਜਮਾਂ ਦਾ ਡਰ ਲੱਗਦਾ। ਜਿਹੜਾ ਰੱਬ ਦੇ ਡਰ ਤੋਂ ਡਰਦਾ ਹੈ ਤੇ ਫਿਰ ਉਹਨੂੰ ਜਮਾਂ ਦਾ ਡਰ ਆ ਕੇ ਲੱਗਦਾ ਹੈ, ਨਿਡਰ ਹੋਆ। ਤੇ ਜਿਹੜਾ ਵਾਹਿਗੁਰੂ ਦੇ ਡਰ ਨੂੰ ਪ੍ਰਾਪਤ ਕਰਕੇ ਮੌਤ ਦੇ ਜਮਾਂ ਦੇ ਪੈ ਤੋਂ ਨਿਡਰ ਹੋ ਗਿਆ, ਡਰ ਉਰ ਹੋਏ ਭਾਗੈ, ਜਿਹੜਾ ਫਿਰ ਉਹਦੇ ਵਿੱਚ ਮਾੜਾ ਮੋਟਾ ਕੋਈ ਡਰ ਹੁੰਦਾ ਹੈ ਭਾਗੈ, ਉਹ ਵੀ ਭੱਜ ਜਾਂਦਾ ਹੈ।
ਟੱਡਾ ਟਿਗ ਢੂੰਡੈ ਕਤਿਆਨਾ, ਢੂੰਡਤ ਹੀ ਟੈ ਗੇ ਪੁਰਾਨਾ।
ਭਗਤ ਕਬੀਰ ਜੀ ਫਰਮਾਉਂਦੇ ਨੇ ਹੁਣ ਟੱਡਾ ਅਖਰ ਸਾਨੂੰ ਕੀ ਉਪਦੇਸ਼ ਦੇ ਰਿਹਾ ਹੈ। ਭਗਤ ਜੀ ਕਹਿੰਦੇ ਨੇ ਟੱਡਾ ਟਿਗ, ਟੱਡਾ ਇਹ ਕਹਿੰਦਾ ਹੈ ਉਹ ਅਕਾਲ ਪੁਰਖ ਵਾਹਿਗੁਰੂ ਟਿਗਦਾ ਅਰ ਉਹ ਤੁਹਾਡੇ ਪਾਸ ਤੁਹਾਡੇ ਨੇੜੇ ਵਸ ਰਿਹਾ ਹੈ। ਟਿਗਦਾ ਅਰਥ ਹੁੰਦਾ ਨੇੜੇ। ਭਗਤ ਰਵਿਦਾਸ ਜੀ ਨੇ ਲਿਖਿਆ ਹੈ ਕਹਿ ਰਵਿਦਾਸ ਹਾਥ ਪੈ ਨੀਰੈ, ਸਹਿਜੇ ਹੋਏ ਸੋ ਹੋਈ, ਵੀ ਉਹ ਅਕਾਲ ਪੁਰਖ ਵਾਹਿਗੁਰੂ ਹੱਥਾਂ ਪੈਰਾਂ ਦੇ ਨਾਲੋਂ ਵੀ ਨੇੜੇ ਹੈ, ਇੰਨਾ ਨੇੜੇ ਹੈ ਕਿ ਅਸੀਂ ਉਹਨੂੰ ਵੇਖ ਨਹੀਂ ਸਕਦੇ, ਜਿਵੇਂ ਅੱਖਾਂ ਨੇ, ਅੱਖਾਂ ਆਪਣੇ ਆਪ ਨੂੰ ਨਹੀਂ ਵੇਖ ਸਕਦੀਆਂ, ਦੂਰ ਪਈ ਚੀਜ਼ ਨੂੰ ਵੇਖਦੀਆਂ ਨੇ, ਇਸੇ ਤਰ੍ਹਾਂ ਉਹ ਵਾਹਿਗੁਰੂ ਸਾਡੇ ਇੰਨਾ ਨੇੜੇ ਹੈ, ਉਹ ਆਤਮਾ ਸਰੂਪ ਹੋਣ ਕਰਕੇ ਉਹ ਸਾਨੂੰ ਦਿਸਦਾ ਵੀ ਨਹੀਂ। ਟੱਡਾ ਟਿਗ, ਭਗਤ ਜੀ ਕਹਿੰਦੇ ਨੇ ਉਹ ਵਾਹਿਗੁਰੂ ਤਾਂ ਨੇੜੇ ਹੈ, ਢੂੰਡਾ ਹੈ ਕਤ ਆਨਾ, ਪਰ ਭਗਤ ਜੀ ਕਹਿੰਦੇ ਨੇ ਇਹ ਟੱਡਾ ਅੱਖਰ ਕਹਿੰਦਾ ਵੀ ਤੁਸੀਂ ਉਹਨੂੰ ਬਾਹਰ ਕਿੱਥੇ ਹੋਰ ਢੂੰਡਦੇ ਫਿਰਦੇ ਹੋ। ਜਿਵੇਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਰਮਾਇਆ ਹੈ ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਘ ਸਮਾਈ। ਇਹ ਦੁਨੀਆਂ ਦੇ ਲੋਗੋ ਬਣਾ ਦੇ ਵਿੱਚ ਰੱਬ ਨੂੰ ਭਾਲਣ ਵਾਸਤੇ ਕਿਉਂ ਜਾਂਦੇ ਹੋ, ਬਣਾ ਦੇ ਵਿੱਚ, ਜੰਗਲਾਂ ਦੇ ਵਿੱਚ, ਪਹਾੜਾਂ ਦੇ ਵਿੱਚ ਕਿਧਰੇ ਰੱਬ ਨਹੀਂ ਮਿਲਦਾ, ਉੱਥੇ ਕੋਈ ਹੋਰ ਪੰਛੀ ਪਰਿੰਦੇ ਦਰਿੰਦੇ ਤਾਂ ਮਿਲ ਸਕਦੇ ਨੇ ਪਰ ਉੱਥੇ ਰੱਬ ਨਹੀਂ ਮਿਲ ਸਕਦਾ। ਹੋ ਸਕਦਾ ਉੱਥੇ ਕੁਝ ਰਿਸ਼ੀ ਮੁਨੀ ਤਪਸਵੀ ਮਿਲ ਜਾਣ ਪਰ ਰੱਬ ਫਿਰ ਵੀ ਨਹੀਂ ਮਿਲਦਾ। ਇਸੇ ਲਈ ਭਗਤ ਜੀ ਕਹਿੰਦੇ ਨੇ ਟੱਡਾ ਟਿਗ, ਉਹ ਵਾਹਿਗੁਰੂ ਤਾਂ ਤੁਹਾਡੇ ਨੇੜੇ ਹੈ, ਤੁਸੀਂ ਉਹਨੂੰ ਹੋਰ ਕਿੱਥੇ ਬਾਹਰ ਭਾਲਦੇ ਫਿਰਦੇ ਹੋ। ਢੂੰਡਤ ਹੀ ਟਹਿ ਗਏ ਪੁਰਾਨਾ, ਜਿਹੜੇ ਮਨੁੱਖ ਆਪਣੇ ਅੰਦਰ ਦੀ ਭਾਲ ਨਹੀਂ ਕਰਦੇ, ਆਪਣੇ ਅੰਦਰੋਂ ਵਾਹਿਗੁਰੂ ਦੀ ਤਲਾਸ਼ ਨਹੀਂ ਕਰਦੇ, ਉਹ ਢੂੰਡਦਿਆਂ ਢੂੰਡਦਿਆਂ ਬਾਹਰ ਟਹਿ ਗਏ ਪੁਰਾਨਾ, ਉਹਨਾਂ ਦੇ ਪ੍ਰਾਣ ਹੀ ਥੱਕ ਜਾਂਦੇ ਨੇ, ਭਾਵ ਉਹਨਾਂ ਦੇ ਜੀਵਨ ਦਾ ਅੰਤ ਆ ਜਾਂਦਾ ਹੈ।
ਚੜ ਸੁਮੇਰ ਢੂੰਡ ਜਬ ਆਵਾ, ਜੈ ਗੜ ਗੜਿਓ ਸੋ ਗੜ ਮੈਂ ਪਾਵਾ।
ਭਗਤ ਕਬੀਰ ਜੀ ਕਹਿੰਦੇ ਨੇ ਮੈਂ ਤੇ ਛੋਟੇ ਮੋਟੇ ਪਹਾੜਾਂ ਦੀ ਗੱਲ ਛੱਡੋ, ਚੜ ਸੁਮੇਰ, ਮੈਂ ਤੇ ਜਿਹੜਾ ਸੁਮੇਰ ਪਰਬਤ ਹੈ, ਸੁਮੇਰ ਪਰਬਤ ਇੱਕ ਸੋਨੇ ਦਾ ਪਹਾੜ ਹੈ, ਉਹਦਾ 1,00,000 ਯੋਜਨ ਵਿਸਤਾਰ ਮੰਨਿਆ, 4 ਪੋਹਦਾ 1 ਯੋਜਨ ਹੁੰਦਾ ਹੈ, ਵੀ ਉਹਦਾ 1,00,000 ਯੋਜਨ ਵਿਸਤਾਰ ਮੰਨਿਆ, 16,000 ਯੋਜਨ ਉਹ ਧਰਤੀ ਵਿੱਚ ਹੈ ਤੇ 84,000 ਯੋਜਨ ਉਸਦੀ ਉਚਾਈ ਮੰਨੀ ਹੈ। ਇਹ ਇਸ ਧਰਤੀ ਤੇ ਤਾਂ ਹੈ ਨਹੀਂ, ਹੋ ਸਕਦਾ ਕਿਸੇ ਹੋਰ ਧਰਤੀ ਤੇ ਹੋਵੇ, ਪਰ ਭਗਤ ਜੀ ਕਹਿੰਦੇ ਨੇ ਚੜ ਸੁਮੇਰ, ਮੈਂ ਤੇ ਸੁਮੇਰ ਪਰਬਤ ਤੇ ਚੜ ਕੇ ਵੀ ਜਦੋਂ ਉਸ ਨੂੰ ਢੂੰਡਿਆ ਤੇ ਮੈਨੂੰ ਉੱਥੇ ਵੀ ਰੱਬ ਨਹੀਂ ਮਿਲਿਆ। ਸਭ ਤੋਂ ਉੱਚਾ ਸੁਮੇਰ ਪਰਬਤ ਹੀ ਹੈ, ਜਿਵੇਂ ਹੁਣ ਇੱਥੇ ਆਪਣੇ ਇਸ ਧਰਤੀ ਦੇ ਉੱਤੇ ਮਾਊਂਟ ਐਵਰੈਸਟ ਨੂੰ ਸਭ ਤੋਂ ਉੱਚਾ ਮੰਨਿਆ ਗਿਆ, ਪਰ ਭਗਤ ਜੀ ਕਹਿੰਦੇ ਨੇ ਜਿਹੜਾ ਸਭ ਤੋਂ ਉੱਚਾ ਪਹਾੜ ਹੈ ਸੁਮੇਰ ਪਰਬਤ, मैं ते ओनू भी ढूंढ के वेख लिया, उथे भी रब नहीं मिलिया। जदों मैं थले उतर के आया ते फिर मैनू इस गल दा पता लगिया, जे गढ़ गढ़ियो, गढ़ दा अर्थ है किला, जेड़ा उस अकाल पुरख वाहिगुरु ने साडा शरीर रूपी किला गढ़ियो दा अर्थ घड़िया सी। ए शरीर रूपी किला वाहिगुरु ने बनाया सी, सो गढ़ मैं पावा इस किले दे विचों ही उस वाहिगुरु नू प्राप्त कर लिया। सुमेर पर्वत ते जाके सब तों उच्चे पहाड़ ते जाके भी खाली आउणा पिया है, पर जदों शरीर रूपी किले दे विच उस वाहिगुरु दी पाल कीती, दिल मैं खोज दिलै दिल खोजो एही ठौर मकामा, ते मैनू उथों उस परमात्मा दे दर्शन हो गए।
राणा रण रुतो नर नेही करै, ना निवै ना फुन संचरै।
लोह नाणा अखर द्वारा भगत जी उपदेश दे रहे हन। नाणा अखर की कह रहा है? रण रुतो नर नेही करै। जेड़ा मनुख, रण दा अर्थ है जंग, संग्राम, संघर्ष। जेड़ा मनुख मैदानी जंग दे विच रुतो दा अर्थ रुझिया होया है, नर नेही करै, उस मनुख नू नेही दा अर्थ हुंदा साहस, मर्दां वाली दलेरी। उनू अपना सिरड़ ते अपना हठ कायम रखना चाहिदे। जेड़ा सूरमा मैदानी जंग दे विच रुझिया होया है, जेड़ा मनुख दुश्मना दे नाल लड़ाई लड़ रहा है, ते उनू मर्दां वर्गा साहस ते हठ ते सिरड़ धारण करना चाहिदा है। ना निवै ना फुन संचरै, ना ते उनू दुश्मन दे अगे झुकना ही चाहिदा, सिलेंडर होना चाहिदा, ते ना फुन संचरै, ते ना ही उनू मैदान छड के संचरै दा अर्थ भजना चाहिदा। ए सूरमे दा आदर्श है, जो मैदानी जंग दे विच जूझ रहा है, क्योंकि जिंदगी भी एक संघर्ष है। इहदे विच जिहड़े चंगे माड़े ख्याल ने, गुण औगुण ने, सच झूठ है, नेकी बदी है, धर्म अधर्म है, इहदी लड़ाई चल रही है। एक पासे मोह जरनैल है, दूजे पासे विवेक है, जंग हो रहा है। पर भगत जी कहिंदे ने जिहड़ा गुरसिख सूरमा है वह संत सिपाही है, जा को हर रंग लागो इस युग में है। सो कहियत है सूरा, आत्म जिना सगल वस तांका जांका सतगुर पूरा। कलगी तर पातशाह ने खालसे दे आदर्श की व्याख्या करदिया होया एक भी बचन लिखिया है, खालसा सो जो चढ़े तुरंग, खालसा सो जो करे नित जंग। भी खालसा उही है जड़ा रोज जंग ही करे। पर हुण बहुत सारे जड़े गुरमुख ने वो इस गल ते विचार करदे ने, बई की हुण खालसा हमेशा लड़दा ही रवे, अपने दुश्मन नाल लड़े, अपने गुआंढियां नाल लड़े, अपने घरदियां नाल लड़े, दा मतलब ये होया भी लड़ी जावे? नहीं नहीं, इहदा मतलब ये नहीं कदी हो सकदा। बल्कि इहदा मतलब ये है भी जिहड़ा खालसा है, गुरु दा सिख है, उहनू अपने अंदरले वैरियां दे नाल लड़ना चाहीदा। उहदे अंदरले वैरी किहड़े ने? काम, क्रोध, लोभ, मोह, हंकार, ही साडे अंदरले वैरी ने। जिहड़ा संत सिपाही है, गुरु दा खालसा है, और उहनू अपने अंदरले वैरियां दे नाल लड़ना चाहीदा। भाव जदों बुरे ख्याल पैदा होण उहनां नू खत्म करना चाहीदा। साडे मन दे विच विकार पैदा होण उहनां नू खत्म करना चाहीदा। साडे मन दे विच भैड़ियां ख्वाहिशां पैदा होण उहनां नू रोकना चाहीदा। लोक भगत जी कहिंदे ने इह नाणा अखर सानू उपदेश दे रहा है, जिहड़ा मनुख रण रुतो मैदानी जंग दे विच रुझिया होया है, जूझ रहा है, उहनू अपने मन दे विच साहस अते मर्दां वाली दलेरी ते हठ धारण करना चाहीदा है। ना उहनू दुश्मन दे अगे हथियार सुटने चाहीदे ने, पाव दी ईण मननी चाहीदी है, ते ना ही उसनू मैदान छड के भजना चाहीदा है।